ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਇਤਨਾ ਪਾਠ, ਕੀਰਤਨ, ਕਥਾ ਸਰਵਣ ਕਰਦੇ ਹਾਂ, ਪਰ ਫਿਰ ਵੀ ਪੂਰੀ ਤਰ੍ਹਾਂ ਆਪਣੇ ਪਰਮਾਤਮਾ ਨਾਲ ਨਹੀਂ ਜੁੜ ਸਕੇ। ਇਸ ਦਾ ਕੀ ਕਾਰਨ ਹੈ? ਇਸ ਦਾ ਕਾਰਨ ਇਹ ਹੈ ਕਿ ਸਾਡੇ ਪਾਠ, ਕਥਾ, ਕੀਰਤਨ ਦੇ ਜਿਹੜੇ ਉਪਦੇਸ਼ ਅਸੀਂ ਸੁਣਦੇ ਹਾਂ, ਇਹ ਸਾਡੇ ਮਨ, ਤਨ, ਬੁੱਧੀ ਅਤੇ ਜ਼ਿਆਦਾ ਤੋਂ ਜ਼ਿਆਦਾ ਸਾਡੇ ਵਲਵਲਿਆਂ ਤਾਂ ਸੀਮਤ ਰਹਿੰਦੇ ਹਨ, ਸਾਡੀ ਆਤਮਾ ਤਾਂ ਨਹੀਂ ਉਤਰਦੇ। ਸੋ ਕਿਵੇਂ ਅਸੀਂ ਇਹਨਾਂ ਉਪਦੇਸ਼ਾਂ ਨੂੰ ਆਪਣੀ ਆਤਮਾ ਤਾਂ ਉਤਾਰ ਸਕਦੇ ਹਾਂ? ਜੁਗਤੀ ਕੀ ਹੈ? ਇਸ ਤੋਂ ਇਲਾਵਾ ਸਾਡੇ ਸਾਰੇ ਭੈਣਾਂ ਵੀਰ ਗੁਰਸਿੱਖਾਂ ਦਾ ਇੱਕ ਫਰਜ਼ ਬਣਦਾ ਹੈ, ਉਹ ਕੀ ਫਰਜ਼ ਹੈ? ਗੁਰਮੁਖ ਪਿਆਰਿਆਂ ਨੇ ਅੱਜ ਦੇ ਗੁਰਬਾਣੀ ਵਿਚਾਰ ਦੇ ਲੇਖ ਧਰਮ ਪ੍ਰਚਾਰ ਭਾਗ ਪਹਿਲਾ ਵਿੱਚ ਦਰਸਾਇਆ ਹੈ। ਕਿਸੇ ਖਿਆਲ, ਕਲਪਨਾ ਜਾਂ ਗਿਆਨ ਨੂੰ ਲੋਕਾਂ ਤਾਈਂ ਪਹੁੰਚਾਉਣਾ ਅਤੇ ਉਹਨਾਂ ਦੇ ਮਨਾਂ 'ਤੇ ਅਸਰ ਪਾ ਕੇ ਕਿਸੇ ਖਾਸ ਨਿਸ਼ਚੇ ਜਾਂ ਗਿਆਨ ਵੱਲ ਪ੍ਰੇਰਣ ਜਾਂ ਕਾਇਲ ਕਰਨ ਨੂੰ ਪ੍ਰਚਾਰ ਕਹਿੰਦੇ ਹਨ। ਅੱਜ ਕੱਲ੍ਹ ਪ੍ਰਚਾਰ ਕਰਨ ਦੇ ਕਈ ਸਾਧਨ ਵਰਤੇ ਜਾਂਦੇ ਹਨ। ਪਹਿਲਾ ਹੈ ਸਰੀਰਕ ਸਾਧਨ, ਜਿਸ ਤਰ੍ਹਾਂ ਕਿ ਇਕੱਠੇ ਹੋ ਕੇ ਸਤਸੰਗ ਕਰਨਾ, ਕੀਰਤਨ, ਕਥਾ, ਲੈਕਚਰ, ਪਾਠ, ਪੂਜਾ ਅਤੇ ਹੋਰ ਅਨੇਕਾਂ ਕਰਮਕਾਂਡਾਂ ਦੁਆਰਾ ਪ੍ਰਚਾਰ ਕਰਨਾ। ਦੂਸਰਾ ਮਾਨਸਿਕ ਸਾਧਨ ਹੈ, ਜਿਵੇਂ ਕਿ ਧਾਰਮਿਕ ਨਿਸ਼ਚਿਆਂ ਦਾ ਗਿਆਨ ਜਾਂ ਲਿਖਤੀ ਪ੍ਰਚਾਰ ਕਰਨਾ, ਜਿਸ ਤਰ੍ਹਾਂ ਕਿ ਧਾਰਮਿਕ ਗ੍ਰੰਥਾਂ, ਕਿਤਾਬਾਂ ਜਾਂ ਲੇਖਾਂ ਦੁਆਰਾ। ਤੀਸਰਾ ਵਿਗਿਆਨਕ ਸਾਧਨ ਹੈ, ਰੇਡੀਓ, ਟੀਵੀ, ਟੇਪ ਰਿਕਾਰਡਰ ਆਦਿ ਸਾਧਨਾਂ ਰਾਹੀਂ ਕਥਾ ਕੀਰਤਨ ਦੁਆਰਾ ਪ੍ਰਚਾਰ ਕਰਨਾ। ਅਤੇ ਚੌਥਾ ਹੈ ਸ਼ਖਸੀਅਤ ਅਤੇ ਵਾਤਾਵਰਣ ਦੇ ਪ੍ਰਭਾਵ ਰਾਹੀਂ ਪ੍ਰਚਾਰ। ਇਹ ਅਣਡਿੱਠ ਤਰੀਕੇ ਨਾਲ ਅਛੋਪ ਹੀ ਸਹਿਜ ਸੁਭਾਏ ਅਤੇ ਡੂੰਘੇ ਅਸਰਦਾਇਕ ਪ੍ਰਚਾਰ ਦਾ ਸਾਧਨ ਹੈ। ਪਹਿਲੇ ਤਿੰਨੇ ਪ੍ਰਚਾਰ ਦੇ ਸਾਧਨ, ਸਰੀਰਕ, ਮਾਨਸਿਕ ਅਤੇ ਵਿਗਿਆਨਕ, ਅਸਥੂਲ ਦੁਨੀਆਂ ਜਾਂ ਤ੍ਰੈਗੁਣਾਂ ਦੇ ਸਾਧਨ ਹਨ ਅਤੇ ਇਹਨਾਂ ਦਾ ਅਸਰ ਸਾਡੇ ਮਨ ਅਤੇ ਬੁੱਧੀ ਦੇ ਦਾਇਰੇ ਤਾਂ ਸੀਮਤ ਹੈ, ਜੋ ਕਿ ਬਦਲਿਆ ਜਾ ਸਕਦਾ ਹੈ। ਅਸੀਂ ਆਪੋ ਆਪਣੀ ਮਾਨਸਿਕ, ਦਿਮਾਗੀ ਜਾਂ ਸੰਸਕਾਰਾਂ ਦੀ ਬਣਾਵਟ ਜਾਂ ਰੰਗਤ ਅਨੁਸਾਰ ਅਸਰ ਲੈਂਦੇ ਅਤੇ ਦਿੰਦੇ ਹਾਂ। ਹਰ ਇੱਕ ਇਨਸਾਨ ਦੀ ਮਾਨਸਿਕ ਅਤੇ ਦਿਮਾਗੀ ਬਣਾਵਟ ਉਸਦੇ ਪਿਛਲੇ ਜਨਮਾਂ ਦੇ ਸੰਸਕਾਰ ਅਤੇ ਇਸ ਜਨਮ ਦੇ ਬਾਹਰ ਗ੍ਰਹਿਣ ਕੀਤੇ ਹੋਏ ਅਸਰਾਂ ਦਾ ਨਿਚੋੜ ਹੈ। ਇਸ ਲਈ ਹਰ ਇੱਕ ਜੀਵ ਦੇ ਧਾਰਮਿਕ ਗਿਆਨ ਜਾਂ ਨਿਸ਼ਚਿਆਂ ਵਿੱਚ ਵਿਲੱਖਣਤਾ ਹੁੰਦੀ ਹੈ ਅਤੇ ਇੱਕ ਦੂਸਰੇ ਨਾਲ ਸਾਡੇ ਖਿਆਲਾਤ ਨਹੀਂ ਮਿਲਦੇ। ਇਹੀ ਕਾਰਨ ਹੈ ਕਿ ਇੱਕ ਪਰਿਵਾਰ ਦੇ ਜਿਤਨੇ ਮੈਂਬਰ ਹੋਣ, ਉਹਨਾਂ ਦੇ ਨਿਸ਼ਚਿਆਂ ਵਿੱਚ ਭਿੰਨ ਭੇਦ ਜਾਂ ਅੰਤਰ ਹੁੰਦਾ ਹੈ। ਇਹ ਧਾਰਮਿਕ ਭਿੰਨਤਾ ਸਾਡੇ ਧਾਰਮਿਕ ਅਸਥਾਨਾਂ, ਸਾਡੇ ਆਗੂਆਂ ਅਤੇ ਪ੍ਰਚਾਰਕਾਂ ਵਿੱਚ ਵੀ ਪ੍ਰਚਲਿਤ ਹੈ ਅਤੇ ਇਸ ਦੇ ਨਤੀਜੇ ਵਜੋਂ ਹਰ ਧਰਮ ਵਿੱਚ ਕਈ ਫਿਰਕੇ ਬਣੇ ਹੋਏ ਹਨ। ਇਹ ਭਿੰਨ ਭਿੰਨ ਫਿਰਕੇ ਆਪੋ ਆਪਣੇ ਨਿਸ਼ਚੇ ਅਨੁਸਾਰ ਪ੍ਰਚਾਰ ਕਰਦੇ ਹਨ ਅਤੇ ਇਹਨਾਂ ਨਿਸ਼ਚਿਆਂ ਜਾਂ ਮਰਿਆਦਾ ਦੇ ਆਧਾਰ 'ਤੇ ਇਹਨਾਂ ਫਿਰਕਿਆਂ ਵਿੱਚ ਆਮ ਤੌਰ 'ਤੇ ਖਿਆਲਾਂ ਦਾ ਟਾਕਰਾ ਅਥਵਾ ਵਾਦ ਵਿਵਾਦ ਹੁੰਦਾ ਰਹਿੰਦਾ ਹੈ। ਇਸ ਕਾਰਨ ਤੁਸਬ, ਨਫ਼ਰਤ, ਊਚ ਨੀਚ ਅਤੇ ਵੈਰ ਵਿਰੋਧ ਵੱਧਦੇ ਜਾਂਦੇ ਹਨ। ਇਸ ਤਰ੍ਹਾਂ ਦੇ ਵਿਰੋਧੀ ਅੰਸ਼ਾਂ ਨੂੰ ਤੱਕ ਕੇ ਆਮ ਜਨਤਾ ਨੂੰ ਧਰਮ ਦੀ ਬਾਬਤ ਕਈ ਭੁਲੇਖੇ ਅਥਵਾ ਸ਼ੰਕੇ ਪੈ ਜਾਂਦੇ ਹਨ, ਜਿਸ ਕਾਰਨ ਆਮ ਜਨਤਾ ਦਾ ਧਰਮ ਵੱਲੋਂ ਵਿਸ਼ਵਾਸ ਡੋਲ ਜਾਂਦਾ ਹੈ। ਪਹਿਲਾਂ ਨਾਲੋਂ ਧਰਮ ਅਸਥਾਨਾਂ, ਧਾਰਮਿਕ ਕਰਮ ਕਿਰਿਆ ਅਤੇ ਧਰਮ ਪ੍ਰਚਾਰ ਦੀ ਬਹੁਲਤਾ ਦੇ ਬਾਵਜੂਦ ਆਮ ਜਨਤਾ ਦੀ ਧਰਮ ਵੱਲ ਰੁਚੀ ਵਧਣ ਦੀ ਬਜਾਏ ਹਰ ਪਾਸਿਓਂ ਗਿਰਾਵਟ ਜਾਂ ਤੈਂ ਟੈਂਦੀਆਂ ਕਲਾਂ ਵੱਲ ਜਾ ਰਹੀ ਹੈ। ਸਿੱਖ ਜਨਤਾ ਧਰਮ ਵੱਲੋਂ ਬੇਮੁੱਖ ਹੋ ਕੇ ਕੇਸਾਂ ਦੀ ਬੇਅਦਬੀ ਕਰ ਰਹੀ ਹੈ। ਇਹ ਧਾਰਮਿਕ ਬਿਮਾਰੀ ਫੌਜ, ਪੁਲਿਸ ਅਤੇ ਡਰਾਈਵਿੰਗ ਮਹਿਕਮੇ ਅਤੇ ਹੋਰ ਕਈ ਸ਼੍ਰੇਣੀਆਂ ਵਿੱਚ ਫੈਲ ਰਹੀ ਹੈ। ਪਰਦੇਸਾਂ ਵਿੱਚ ਤਾਂ ਕੇਸਾਂ ਦੀ ਮਹੱਤਤਾ ਉੱਕਾ ਹੀ ਨਹੀਂ ਰਹੀ, ਉੱਥੇ ਕਿਸੇ ਟਾਵੇਂ ਟਾਵੇਂ ਪੁਰਾਣੇ ਸਿੱਖਾਂ ਦੇ ਕੇਸ ਹੀ ਨਜ਼ਰ ਆ ਰਹੇ ਹਨ। ਨਵੀਂ ਪੀੜ੍ਹੀ ਤਾਂ ਉੱਕਾ ਹੀ ਕੇਸਾਂ ਨੂੰ ਤਿਲਾਂਜਲੀ ਦੇ ਚੁੱਕੀ ਹੈ ਅਤੇ ਸਿੱਖੀ ਜੀਵਨ ਅਤੇ ਬਾਣੀ ਵੱਲੋਂ ਕੋਰੀ ਹੀ ਨਹੀਂ, ਬਲਕਿ ਇਹੋ ਜਿਹੇ ਜੀਵਨ ਨੂੰ ਮਖੌਲ ਕਰਨ ਲੱਗ ਪਈ। ਇਸ ਵਿੱਚ ਜਨਤਾ ਦਾ ਸਿਰਫ ਸਾਡੇ ਧਾਰਮਿਕ ਆਗੂਆਂ ਦੀ ਅਣਗਹਿਲੀ ਅਤੇ ਸਹੀ ਧਾਰਮਿਕ ਪ੍ਰਚਾਰ ਦੀ ਘਾਟ ਹੈ। ਸਾਡੇ ਧਾਰਮਿਕ ਅਸਥਾਨ ਅਤੇ ਗੁਰਦੁਆਰੇ ਇਹ ਸਹੀ ਅਰਥਾਂ ਵਿੱਚ ਗੁਰਬਾਣੀ ਦੇ ਪ੍ਰਚਾਰ ਦਾ ਕੇਂਦਰ ਹੋਣ ਦੀ ਬਜਾਏ ਨਿੱਜੀ ਵੈਰ ਵਿਰੋਧ ਅਤੇ ਧੜੇਬੰਦੀਆਂ ਦੇ ਕੇਂਦਰ ਬਣ ਗਏ ਹਨ। ਇੱਥੇ ਨਿੱਜੀ ਸਵਾਰਥ ਦੀ ਪੂਰਤੀ ਲਈ ਧਾਰਮਿਕ ਕਰਮ ਕਿਰਿਆ ਹੀ ਪ੍ਰਚਲਿਤ ਹਨ ਅਤੇ ਮਾਇਕੀ ਸਵਾਰਥੀ ਅਤੇ ਤਜਾਰਤੀ ਰੁਚੀ ਹੀ ਹਰ ਪਹਿਲੂ ਵਿੱਚ ਪ੍ਰਧਾਨ ਹੈ। ਆਪਣੇ ਨਿੱਕੇ ਨਿੱਕੇ ਨਿੱਜੀ ਸਵਾਰਥਾਂ ਲਈ ਅਸੀਂ ਗੁਰਬਾਣੀ ਨੂੰ ਵਰਤ ਕੇ ਇਸ ਦੀ ਮਹੱਤਤਾ ਨੂੰ ਘਟਾ ਦਿੱਤਾ ਹੈ, ਜਿਸ ਕਾਰਨ ਸਾਡੇ ਦਿਲਾਂ ਵਿੱਚ ਇਲਾਹੀ ਗੁਰਬਾਣੀ ਦੀ ਉੱਚਮ ਉੱਚੀ ਅਤੇ ਸੂਚਮ ਸੂਚੀ ਕਦਰ ਅਤੇ ਕੀਮਤ ਹੀ ਨਹੀਂ ਰਹੀ। ਇੱਥੋਂ ਤੱਕ ਕਿ ਇਸ ਨੂੰ ਸਮਝਣ ਅਤੇ ਕਮਾਉਣ ਦੀ ਲੋੜ ਹੀ ਨਹੀਂ ਜਾਪਦੀ। ਸੋ ਗੁਰਸਿੱਖੀ ਦੇ ਹਿਤਕਾਰੀਆਂ ਅਤੇ ਸਿੱਖੀ ਜੀਵਨ ਦੇ ਉਸਾਰੂਆਂ ਦੇ ਧਿਆਨ ਗੋਚਰੇ ਹੇਠ ਲਿਖੇ ਕੁਝ ਵਿਚਾਰ ਪੇਸ਼ ਕੀਤੇ ਜਾਂਦੇ ਹਨ। ਸਭ ਤੋਂ ਪਹਿਲਾਂ ਇਸ ਹਿਰਦੇ ਵੇਦਕ ਧਾਰਮਿਕ ਅਦੋਕਤੀ ਦੇ ਕਾਰਨਾਂ ਬਾਰੇ ਦੀਰਘ ਵਿਚਾਰ ਨਾਲ ਖੋਜ ਕਰਨ ਦੀ ਲੋੜ ਹੈ। ਯਥਾ ਰਾਜਾ ਤਥਾ ਪਰਜਾ ਦੇ ਕਥਨ ਅਨੁਸਾਰ ਕਿਸੇ ਧਰਮ ਦੀ ਮਹੱਤਤਾ, ਉਚਿਆਈ, ਪ੍ਰਕਾਸ਼ ਜਾਂ ਪ੍ਰਚਾਰ ਉਸ ਧਰਮ ਦੇ ਮੋਢੀਆਂ, ਆਗੂਆਂ ਅਤੇ ਪ੍ਰਚਾਰਕਾਂ ਤੇ ਨਿਰਭਰ ਹੈ। ਪਰ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਧਰਮ ਪ੍ਰਚਾਰ ਦੀ ਅਗਵਾਈ ਕਰਨ ਵਾਲੇ ਬਹੁਤੇ ਆਗੂ ਖੁਦ ਹੀ ਗੁਰਬਾਣੀ ਦੇ ਅਨੁਭਵੀ ਗਿਆਨ ਤੋਂ ਅਣਜਾਣ ਹੋਣ ਕਾਰਨ ਗੁਰਬਾਣੀ ਜਾਂ ਗੁਰਸਿੱਖੀ ਨੂੰ ਫੋਕੇ ਜਾਂ ਅਧੂਰੇ ਦਿਮਾਗੀ ਗਿਆਨ ਦੁਆਰਾ ਹੀ ਪੇਸ਼ ਕਰਦੇ ਹਨ ਅਤੇ ਜਨਤਾ ਨੂੰ ਕਰਮ ਕਾਂਡਾਂ ਵਿੱਚ ਹੀ ਫਸਾਈ ਰੱਖਦੇ ਹਨ। ਗੁਰਬਾਣੀ ਸਿੱਖਾਂ ਦਾ ਇਸ਼ਟੀ ਨਹੀਂ ਬਲਕਿ ਗੁਰਸਿੱਖੀ ਦੇ ਜੀਵਨ ਦਾ ਆਧਾਰ ਹੈ। ਇਸ ਵਿੱਚ ਬ੍ਰਹਮ ਗਿਆਨ ਨਾਮ ਛੁਪਿਆ ਹੋਇਆ ਹੈ, ਜਿਸ ਨੂੰ ਗੁਰਸਿੱਖਾਂ ਨੇ ਖੋਜ ਕੇ ਆਪਣੇ ਲਈ ਨਹੀਂ ਬਲਕਿ ਸਾਰੇ ਜਗਤ ਨੂੰ ਇਸ ਦਾ ਚਾਨਣ ਪੇਸ਼ ਕਰਨਾ ਹੈ। ਪਰ ਸਾਡਾ ਗੁਰਬਾਣੀ ਨਾਲ ਸੰਬੰਧ ਸਿਰਫ ਪਾਠ ਪੂਜਾ ਤੱਕ ਸੀਮਤ ਹੈ। ਸੋ ਲੋੜ ਇਸ ਗੱਲ ਦੀ ਹੈ ਕਿ ਗੁਰਬਾਣੀ ਵਿੱਚ ਛੁਪੇ ਹੋਏ ਨਾਮ, ਸ਼ਬਦ, ਅੰਮ੍ਰਿਤ, ਆਤਮਕ ਪ੍ਰਕਾਸ਼ ਦੇ ਹੀਰੇ, ਰਤਨ, ਜਵਾਹਰ, ਮਾਣਕ ਦੀ ਖੋਜ ਕਰਕੇ ਆਪਣਾ ਜੀਵਨ ਨਾਮ ਰੋਹ ਵਿੱਚ ਢਾਲੀਏ ਤੇ ਜਨਤਾ ਨੂੰ ਵੀ ਇਸ ਇਲਾਹੀ ਨਾਮ ਰੋਸ਼ਨੀ ਦੀ ਪ੍ਰੇਰਨਾ ਦੇਈਏ। ਇਹ ਸਾਡਾ ਸਾਰਿਆਂ ਦਾ ਫਰਜ਼ ਹੈ ਕਿ ਗੁਰਬਾਣੀ ਵਿੱਚ ਜੋ ਨਾਮ ਛੁਪਿਆ ਹੋਇਆ ਹੈ ਬ੍ਰਹਮ ਗਿਆਨ, ਇਸ ਨਾਮ ਨੂੰ ਖੋਜ ਕੇ ਇਸ ਦੇ ਪ੍ਰਕਾਸ਼ ਤੋਂ ਆਪ ਵੀ ਚਾਨਣਾ ਲਈਏ ਤੇ ਸਾਰੇ ਸੰਸਾਰ ਨੂੰ ਵੀ ਇਸ ਦਾ ਚਾਨਣਾ ਪੇਸ਼ ਕਰੀਏ। ਹੁਣ ਸਵਾਲ ਇਹ ਉੱਠਦਾ ਹੈ ਕਿ ਇਸ ਨੂੰ ਖੋਜਣਾ ਕਿਵੇਂ ਹੈ ਨਾਮ ਨੂੰ? ਅਸੀਂ ਗੁਰਬਾਣੀ ਨੂੰ ਵਿਚਾਰ ਕੇ, ਇਸ ਨੂੰ ਕਮਾ ਕੇ ਭਾਵ ਇਸ ਨੂੰ ਆਪਣੇ ਜੀਵਨ ਵਿੱਚ ਢਾਲ ਕੇ, ਇਸ ਵਿੱਚ ਅੰਤਰਾਤਮੇ ਚੁਬੀਆਂ ਲਾ ਕੇ ਇਸ ਦੀਆਂ ਡੂੰਘਾਈਆਂ ਵਿੱਚੋਂ ਹੀਰੇ, ਰਤਨ ਤੇ ਜਵਾਹਰ ਮਾਣਕ ਖੋਜਣੇ ਹਨ। ਪਰ ਗੁਰਬਾਣੀ ਵਿਚਾਰ ਸੰਬੰਧੀ ਵੀ ਅਸੀਂ ਭੁਲੇਖੇ ਪਾਈ ਬੈਠੇ ਹਾਂ। ਗੁਰਬਾਣੀ ਦੀ ਵਿਚਾਰ ਕਈ ਪੱਧਰਾਂ ਤੇ ਕੀਤੀ ਜਾਂਦੀ ਹੈ, ਜਿਵੇਂ ਕਿ ਅਖਰੀ ਅਰਥ, ਭਾਵ ਅਰਥ, ਅੰਤਰੀਵ ਅਰਥ ਤੇ ਅਨੁਭਵੀ ਗਿਆਨ। ਬਾਣੀ ਦੀਆਂ ਹੇਠ ਲਿਖੀਆਂ ਤੁਕਾਂ ਇਸ ਵਿਚਾਰ ਨੂੰ ਇਉਂ ਦਰਸਾਉਂਦੀਆਂ ਹਨ। ਬਾਣੀ ਬਿਰਲੋ ਵਿਚਾਰ ਸੀ, ਜੇ ਕੋ ਗੁਰਮੁਖ ਹੋਏ ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ। ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹਿ ਸੇਵਕ ਜਨਮਾਨੈ ਪਰ ਤਖ ਗੁਰੂ ਨਿਸਤਾਰੇ। ਇਹ ਬਾਣੀ ਜੋ ਜੀਓ ਜਾਣੈ ਤਿਸ ਅੰਤਰ ਰਵੈ ਹਰਨਾਮਾ। ਸਾਡੀ ਬੁੱਧੀ ਦੀ ਸ਼ਕਤੀ ਤਾਂ ਅਖਰੀ ਅਰਥ ਜਾਂ ਭਾਵ ਅਰਥ ਕਰਨ ਤੱਕ ਸੀਮਤ ਹੈ। ਅਨੁਭਵੀ ਅਰਥ ਜਾਂ ਅਨੁਭਵੀ ਪ੍ਰਕਾਸ਼ ਤਾਂ ਸਾਡੀ ਬੁੱਧੀ ਦੀ ਸਮਝ ਅਤੇ ਪਕੜ ਤੋਂ ਪਰੇ ਹੈ। ਸੋ ਅਨੁਭਵੀ ਪ੍ਰਕਾਸ਼ ਤੋਂ ਵਾਂਝੇ ਹੋਣ ਕਾਰਨ ਇਸੇ ਲਈ ਅਸੀਂ ਗੁਰਬਾਣੀ ਦਾ ਪੂਰਾ ਪੂਰਾ ਆਤਮਕ ਲਾਭ ਨਹੀਂ ਲੈ ਰਹੇ। ਦੂਸਰੇ ਲਫ਼ਜ਼ਾਂ ਵਿੱਚ ਅਸੀਂ ਸਿਰਫ ਅੱਖਰਾਂ ਵਿੱਚ ਹੀ ਫਸੇ ਹੋਏ ਹਾਂ ਅਤੇ ਇਹਨਾਂ ਅੱਖਰਾਂ ਦੇ ਪਿੱਛੇ ਛਿਪੇ ਇਲਾਹੀ ਅੰਮ੍ਰਿਤ ਅਥਵਾ ਨਾਮ ਤੋਂ ਵਾਂਝੇ ਜਾ ਰਹੇ ਹਾਂ। ਇਹੀ ਕਾਰਨ ਹੈ ਕਿ ਅਸੀਂ ਬੁੱਧੀ ਮੰਡਲ ਵਿੱਚ ਮਾਇਕੀ ਰੰਗਣ ਨਾਲ ਲੱਥ ਪੱਥ ਹੋਏ ਗੁਰਬਾਣੀ ਦੇ ਅਨੁਭਵੀ ਪ੍ਰਕਾਸ਼, ਨਾਮ, ਸ਼ਬਦ ਤੋਂ ਕੋਰੇ, ਅਣਜਾਣ, ਅਵੇਸਲੇ ਅਤੇ ਬੇਪਰਵਾਹ ਹੋ ਕੇ ਆਪਣਾ ਜੀਵਨ ਅਜਾਈ ਗਵਾ ਰਹੇ ਹਾਂ। ਇਸੇ ਤਰ੍ਹਾਂ ਸਾਡਾ ਧਾਰਮਿਕ ਪ੍ਰਚਾਰ ਵੀ ਸਿਰਫ ਬੁੱਧੀ ਮੰਡਲ ਤੱਕ ਸੀਮਤ ਹੈ। ਉਹ ਵੀ ਅਧੂਰਾ, ਥੋਥਾ, ਫੋਕਾ, ਰੁੱਖਾ ਸੁੱਕਾ ਹੈ ਜੋ ਜਗਿਆਸੂਆਂ ਦੇ ਆਤਮਕ ਵਲਵਲਿਆਂ ਨੂੰ ਤੁੰਬਣ ਤੋਂ ਅਸਮਰਥ ਹੈ। ਪਰਦੇਸਾਂ ਵਿੱਚ ਦੇਖਿਆ ਗਿਆ ਹੈ ਕਿ ਦੂਸਰੇ ਮਤਾਂ ਵਾਲੇ ਆਪਣੇ ਮਤਾਂ ਦਾ ਪ੍ਰਚਾਰ ਬਹੁਤ ਵੱਡੇ ਪੈਮਾਨੇ ਤੇ ਪੂਰਨ ਸੰਗਠਨ, ਸਿਆਣਪ ਅਤੇ ਮਿਹਨਤ ਨਾਲ ਕਰਦੇ ਹਨ। ਉਹ ਸੋਹਣੇ ਸੋਹਣੇ ਨਿੱਕੇ ਨਿੱਕੇ ਅਣਗਿਣਤ ਪੱਤਰ ਜਾਂ ਕਿਤਾਬ 'ਚ ਘਰ ਘਰ ਜਾ ਕੇ ਜਾਂ ਸਾਂਝੇ ਅਸਥਾਨਾਂ ਵਿੱਚ ਵੰਡਦੇ ਹਨ। ਰੇਡੀਓ, ਟੀਵੀ ਅਤੇ ਵੀਡੀਓ ਦਾ ਲੋਕਾਂ ਤਾਈਂ ਧਰਮ ਸੰਦੇਸ਼ ਪਹੁੰਚਾਉਣ ਲਈ ਵੱਧ ਤੋਂ ਵੱਧ ਪ੍ਰਯੋਗ ਕਰਦੇ ਹਨ। ਈਸਾਈਆਂ ਨੇ ਆਪਣੇ ਗ੍ਰੰਥ ਬਾਈਬਲ ਅਤੇ ਹੋਰ ਧਾਰਮਿਕ ਲਿਖਤਾਂ ਦਾ 45 ਤੋਂ ਵੱਧ ਬੋਲੀਆਂ ਵਿੱਚ ਉਲੱਥਾ ਕਰਕੇ ਵੰਡਿਆ ਹੈ। ਉਹਨਾਂ ਦੇ ਮੁਕਾਬਲੇ 'ਤੇ ਸਾਡੇ ਪ੍ਰਚਾਰ ਦਾ ਉਦਮ ਬਹੁਤ ਘੱਟ ਹੈ। ਇਹ ਪ੍ਰਚਾਰ ਵੀ ਕਿਸੇ ਕੇਂਦਰੀ ਮਜ਼ਬੂਤ ਸੰਗਠਨ ਤੋਂ ਬਗੈਰ ਹੋ ਰਿਹਾ ਹੈ। ਜੋ ਕੁਝ ਕੀਤਾ ਜਾ ਰਿਹਾ ਹੈ ਉਹ ਵੀ ਬੇਦਿਲੀ ਬੇਪਰਵਾਹੀ ਵਿੱਚ ਦਿਲਚਸਪੀ ਤੇ ਲੱਗਣ ਤੋਂ ਬਗੈਰ ਸਿਰਫ ਲੋਕ ਦਿਖਾਵਾ ਜਾਂ ਲੋਕ ਪਰਚਾਵੇ ਲਈ ਹੀ ਹੈ। ਅਸੀਂ ਧਾਰਮਿਕ ਪ੍ਰਚਾਰ ਲਗਨ ਨਾਲ ਨਹੀਂ ਕਰਦੇ ਕਿਉਂਕਿ ਸਾਡੀ ਬੁੱਧੀ ਸਾਡੀ ਬਿਰਤੀ ਤੇ ਰੁਚੀ ਹੋਰ ਬੇਲੋੜੇ ਖਲ ਜਗਨਾ ਵਿੱਚ ਖਚਤ ਹੈ। ਸਾਡੇ ਅੰਦਰ ਗੁਰਬਾਣੀ ਦੀ ਆਤਮਕ ਰੋਸ਼ਨੀ ਤੋਂ ਆਪ ਲਾਭ ਉਠਾਉਣ ਤੇ ਜਗ ਵਿੱਚ ਫੈਲਾਉਣ ਲਈ ਤੀਬਰ ਲਗਨ ਵਾਲਾ ਉਮਾਹਾ ਚਾਓ ਜਾਂ ਜੋਸ਼ ਨਹੀਂ ਹੈ। ਸਾਨੂੰ ਦੂਜੇ ਮਤਾਂ ਦੇ ਪ੍ਰਚਾਰਕਾਂ ਤੋਂ ਸਬਕ ਸਿੱਖਣ ਦੀ ਲੋੜ ਹੈ। ਪਰ ਧਰਮ ਪ੍ਰਚਾਰ ਦੇ ਨਾਂ ਤੇ ਅੱਜ ਕੱਲ੍ਹ ਬਹੁਤ ਪੁਸਤਕਾਂ ਲਿਖੀਆਂ ਵੀ ਜਾ ਰਹੀਆਂ ਹਨ, ਪਰ ਇਹੋ ਜਿਹੀਆਂ ਪੁਸਤਕਾਂ ਨੂੰ ਪੜ੍ਹ ਕੇ ਪ੍ਰਤੀਤ ਹੁੰਦਾ ਹੈ ਕਿ ਇਹ ਦਿਮਾਗੀ ਗਿਆਨ ਦੀਆਂ ਹੀ ਉਡਾਰੀਆਂ ਹਨ। ਇਹਨਾਂ ਵਿੱਚ ਆਤਮਾ ਨੂੰ ਟੁੰਬਣ ਵਾਲੀ ਕੋਈ ਇਲਾਹੀ ਕਿਰਨਾਂ ਦੀ ਝਲਕ ਪ੍ਰਤੀਤ ਨਹੀਂ ਆਉਂਦੀ। ਪੜ੍ਹ ਸੁਣ ਕੇ ਦਿਮਾਗੀ ਸ਼ੁਗਲ ਹੀ ਆਉਂਦਾ ਹੈ। ਆਪਣਾ ਅਸਲੀ ਆਤਮਕ ਅਨੁਭਵ ਨਾ ਹੋਣ ਕਾਰਨ ਦੂਜੀ ਆਤਮਾਵਾਂ ਨੂੰ ਟੁੰਬਣ ਦੀ ਇਹਨਾਂ ਵਿੱਚ ਸ਼ਕਤੀ ਜਾਂ ਸਮਰੱਥਾ ਨਹੀਂ ਆਉਂਦੀ। ਸੋ ਅੱਜ ਕੱਲ੍ਹ ਜੋ ਲਿਖਤਾਂ ਧਰਮ ਪ੍ਰਚਾਰ ਦੇ ਨਾਂ 'ਤੇ ਲਿਖੀਆਂ ਜਾ ਰਹੀਆਂ ਹਨ, ਉਹ ਲਿਖਾਰੀਆਂ ਨੇ ਕਮਾ ਕੇ ਨਹੀਂ ਲਿਖਿਆ ਹੁੰਦਾ, ਐਵੇਂ ਦਿਮਾਗੀ ਪੜ੍ਹ ਸੁਣ ਕੇ ਲਿਖਿਆ ਹੁੰਦਾ ਹੈ। ਇਸ ਲਈ ਸਾਡੀ ਆਤਮਾ ਨੂੰ ਟੁੰਬਣ ਦੀਆਂ ਸ਼ਕਤੀਆਂ ਨਹੀਂ ਰੱਖਦੀ। ਸੋ ਇਹੀ ਹਾਲ ਸਾਡੇ ਧਾਰਮਿਕ ਮਾਸਿਕ ਪੱਤਰਾਂ ਅਖਬਾਰਾਂ ਅਤੇ ਕਿਤਾਬਾਂ ਦਾ ਹੈ, ਜੋ ਕਿ ਸਾਡੇ ਠੁੱਲੇ ਮਾਇਕੀ ਮਨ ਦੀਆਂ ਨੀਵੀਆਂ ਰੁਚੀਆਂ ਨੂੰ ਹੀ ਟੁੰਬਦੀਆਂ ਹਨ। ਸਾਡੀਆਂ ਲਾਇਬ੍ਰੇਰੀਆਂ ਅਤੇ ਵਿਦਿਅਕ ਅਦਾਰਿਆਂ ਅਤੇ ਸਟੱਡੀ ਸਰਕਲਸ ਦਾ ਵੀ ਇਹੋ ਹਾਲ ਹੈ। ਕਿਸੇ ਸਮੁੱਚੇ ਕੌਮ ਦੇ ਆਚਰਨ ਜਾਂ ਧਾਰਮਿਕ ਪੱਧਰ ਦੀ ਕਸਵੱਟੀ ਇਹ ਹੈ ਕਿ ਉਸ ਕੌਮ ਵਿੱਚ ਕਿਸ ਪੱਧਰ ਦੀਆਂ ਲਿਖਤਾਂ ਦੀ ਗਾਹਕੀ ਹੈ। ਗੁਰੂ ਸਾਹਿਬਾਨ ਦੇ ਆਗਮਨ ਤੋਂ ਪਹਿਲਾਂ ਹਿੰਦੁਸਤਾਨ ਵਿੱਚ ਧਾਰਮਿਕ ਕਰਮ ਕਾਂਡ ਰੁੱਖੇ ਸੁੱਕੇ ਅਤੇ ਸਵਾਰਥੀ ਹੋ ਗਏ ਸਨ, ਜਿਨ੍ਹਾਂ ਵਿੱਚੋਂ ਨਾਮ ਦੀ ਜੀਵਨ ਰੌਂ ਉੱਕਾ ਹੀ ਉੱਡ ਚੁੱਕੀ ਸੀ। ਇਹ ਸਿਰਫ ਪਖੰਡ ਅਤੇ ਮੁਰਦਾ ਸਾਧਨ ਹੀ ਬਣ ਕੇ ਰਹਿ ਗਏ ਸਨ। ਧਾਰਮਿਕ ਆਗੂਆਂ ਨੇ ਧਰਮ ਦੀ ਆੜ ਵਿੱਚ ਆਪਣੇ ਸਵਾਰਥ ਲਈ ਲੁੱਟ ਖਸੁੱਟ ਅਤੇ ਆਪਾਤਾਪੀ ਪਾਈ ਹੋਈ ਸੀ। ਜਦ ਧਰਮ ਦੇ ਠੇਕੇਦਾਰਾਂ ਦੀ ਇਹੋ ਜਿਹੀ ਅਦੋਕਤੀ ਸੀ ਤਾਂ ਆਮ ਜਨਤਾ ਦੀ ਧਾਰਮਿਕ ਅਵਸਥਾ ਦਾ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ। ਲੋਕਾਈ ਦੀ ਇਸ ਤਰਸਯੋਗ ਹਾਲਤ 'ਤੇ ਰਹਿਮ ਕਰਕੇ ਗੁਰੂ ਨਾਨਕ ਸਾਹਿਬ ਜੀ ਨੂੰ ਸੰਸਾਰ ਵਿੱਚ ਅਵਤਾਰ ਧਾਰਨਾ ਪਿਆ। ਉਸ ਸਮੇਂ ਵਿੱਚ ਪ੍ਰਚਲਿਤ ਫੋਕੇ ਕਰਮ ਕਾਂਡਾਂ ਦਾ ਗੁਰਬਾਣੀ ਵਿੱਚ ਇਸ ਤਰ੍ਹਾਂ ਖੰਡਨ ਕੀਤਾ ਹੈ, ਪਾਠ ਪੜਿਓ ਔਰ ਵੇਦ ਵਿਚਾਰਿਓ, ਨਿਵਲ ਪੋਯੰਗਮ ਸਾਧੇ, ਪੰਚ ਜਨਾ ਸਿਓ ਸੰਗ ਨਾ ਛੁਟਕਿਓ, ਅਧਕ ਅਹੰਗ ਬੁਧਬਾ ਦੇ ਪਿਆਰੇ, ਇਨ ਬਿਦ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾ, ਹਾਰ ਪਰਿਓ ਸਵਾਮੀ ਕੇ ਦੁਆਰੇ, ਦੀਜੈ ਬੁੱਧ ਵਿਵੇਕਾ, ਮੋਨ ਪਇਓ ਕਰਪਾਤੀ ਰਹਿਓ, ਨਗਨ ਫਿਰਿਓ ਬਨਮਾਹੀ, ਤਟ ਤੀਰਥ ਸਭ ਧਰਤੀ ਪਰਮਿਓ, ਦੁਬਦਾ ਛੁਟਕੈ ਨਾਹੀ, ਮਨ ਕਾਮਨਾ ਤੀਰਥ ਜਾਇ ਬਸਿਓ, ਸਿਰ ਕਰਵਤ ਤਰਾਏ, ਮਨ ਕੀ ਮੈਲ ਨਾ ਉਤਰੈ ਇਹ ਬਿਦ, ਜੇ ਲਖ ਜਤਨ ਕਰਾਏ, ਕਨਕ ਕਾਮਨੀ ਹੈਵਰ ਗੈਵਰ ਬਹੁ ਵਿਦਾਨ ਦਤਾਰਾ, ਅਨ ਬਸਤਰ ਭੂਮ ਬੋਅਰ ਪੈ, ਨੈ ਮਿਲਿਐ ਹਰ ਦੁਆਰਾ, ਪੂਜਾ ਅਰਚਾ ਬੰਧਨ ਡੰਡੋਤ, ਖਟ ਕਰ ਮਾਰਤ ਰਹਿਤਾ, ਹਉ ਹਉ ਕਰਤ ਬੰਧਨ ਮੈਂ ਪਰਿਆ, ਨੈ ਮਿਲਿਐ ਇਹ ਜੁਗਤਾ, ਜੋਗ ਸਿੱਧ ਆਸਣ ਚੌਰਾਸੀ, ਇਹ ਵੀ ਕਰ ਕਰ ਰਿਹਾ, ਵੱਡੀ ਆਰਜਾ ਫਿਰ ਜਨਮੈ, ਹਰ ਸਿਉ ਸੰਗ ਨਾ ਗਿਆ, ਕਿਰਿਆ ਚਾਰ ਕਰੈ ਖਟਕਰਮਾ, ਇਤਰਾ ਤੇ ਸੰਸਾਰੀ, ਅੰਤਰ ਮੈਲ ਨਾ ਉਤਰੈ ਹੋ ਮੈਂ, ਬਿਨ ਗੁਰਬਾਜੀ ਹਾਰੀ, ਖਟ ਸਾਸਤ ਵਿਚਰਤ ਮੁਖ ਜਾਨਾ, ਪੂਜਾ ਤਿਲਕ ਤੀਰਥ ਇਸ਼ਨਾਨਾ, ਨਿਵਲੀ ਕਰਮ ਆਸਨ ਚੌਰਾਸੀ, ਇਨ ਮੈਂ ਸ਼ਾਂਤ ਨਾ ਆਵੈ ਜੀਓ, ਅਨਕ ਬਰਖ ਕੀਏ ਜਪਤਾਪਾ, ਗਵਨ ਕੀਆ ਧਰਤੀ ਪਰਮਾਤਾ, ਇੱਕ ਖਿਨ ਹਿਰਦੈ ਸ਼ਾਂਤ ਨਾ ਆਵੈ, ਜੋਗੀ ਬੋੜ ਬੋੜ ਉਸਤਾਵੈ ਜੀਓ। ਸੰਸਾਰ ਦੀ ਇਹੋ ਜਿਹੀ ਧਾਰਮਿਕ ਅਦੋਕਤੀ ਨੂੰ ਸੁਧਾਰਨ ਲਈ ਤੇ ਲੋਕਾਈ ਨੂੰ ਸਹੀ ਆਤਮਕ ਸੇਧ ਦੇ ਕੇ ਪਰਮਾਰਥ ਵੱਲ ਪ੍ਰੇਰਨ ਲਈ ਗੁਰੂ ਸਾਹਿਬਾਂ ਨੇ 10 ਜਾਮੇ ਤਾਰ ਕੇ ਸਾਡੀ ਧਾਰਮਿਕ ਅਤੇ ਆਤਮਕ ਅਗਵਾਈ ਕੀਤੀ ਅਤੇ ਸਾਨੂੰ ਇਹ ਤੁਰਕੀ ਬਾਣੀ ਬਖਸ਼ੀ। ਇਸ ਵਿੱਚ ਉੱਚਮ ਉੱਚੇ ਸੂਚਮ ਸੂਚੇ ਆਤਮਕ ਉਪਦੇਸ਼ਾਂ ਦੁਆਰਾ ਜੀਵਨ ਨੂੰ ਸਫਲ ਕਰਕੇ ਲੋਕ ਸੁਖੀ ਤੇ ਪਰਲੋਕ ਸੁਹੇਲੇ ਕਰਨ ਦੀ ਸਾਨੂੰ ਜਾਚ ਸਿਖਾਈ। ਸਾਡੇ ਆਪੇ ਦੀਆਂ 3 ਤਹਾਂ ਹਨ, ਇੱਕ ਸਾਡਾ ਤਨ, ਇੱਕ ਮਨ ਤੇ ਦੂਜਾ ਤੁਰ ਅੰਦਰ ਆਤਮਾ। ਜਦ ਤਾਈਂ ਸਾਡਾ ਤਨ ਮਨ ਭਰਮ ਭੁਲਾਵੇ ਵਾਲੀ ਕੂੜੀ ਮਾਇਆ ਅਤੇ ਤ੍ਰੈ ਗੁਣਾਂ ਵਿੱਚ ਹੋਮੇ ਵੇੜੇ ਆਪੇ ਵਿੱਚ ਵਿਚਰਦਾ ਹੈ, ਇਹ ਭਰਮ ਭੁਲਾ ਆਪਾ ਬਾਹਰ ਮੁਖੀ ਹੋ ਕੇ ਕੂੜੀ ਮਾਇਆ ਦੇ ਅਨੇਕ ਰੰਗਾਂ ਦਾ ਅਸਰ ਲੈਂਦਾ ਰਹਿੰਦਾ ਹੈ, ਉਸੇ ਅਨੁਸਾਰ ਸੋਚਦਾ ਹੈ ਅਤੇ ਕਰਮ ਕਰਦਾ ਹੋਇਆ ਜੋ ਮੈਂ ਕੀਆ ਸੋਮੇ ਪਾਇਆ ਦੇ ਅਸੂਲ ਅਨੁਸਾਰ ਦੁੱਖ ਸੁੱਖ ਭੋਗਦਾ ਹੈ। ਦੂਜੇ ਲਫ਼ਜ਼ਾਂ ਵਿੱਚ ਸਾਡਾ ਇਹ ਬਾਰ ਮੁਖੀ ਹੋਣ ਵਾਲਾ ਆਪਾ ਮਾਇਆ ਦੀ ਅਠੀਲੀ ਫੌਜ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਅਧੀਨ ਹੋ ਕੇ ਤੇ ਇਹਨਾਂ ਦਾ ਅਸਰ ਲੈ ਕੇ ਇਹਨਾਂ ਦੀ ਰੰਗਤ ਲੈ ਕੇ ਇਹਨਾਂ ਦੇ ਸੁਰ ਵਿੱਚ ਪਲਚ ਪਲਚ ਸਗਲੀ ਮੋਈ ਝੂਠੇ ਤਨ ਦੇ ਮੋਹ ਵਾਲਾ ਜੀਵਨ ਬਤੀਤ ਕਰਦਾ ਹੈ। ਇਸ ਤਰ੍ਹਾਂ ਇਹ ਜੀਵ ਆਪਣੇ ਕੇਂਦਰ ਆਪਣੇ ਅਸਲੀ ਆਪੇ ਤੋਂ ਆਪਣੀ ਅਗਿਆਨਤਾ ਦੁਆਰਾ ਟੁੱਟ ਕੇ ਬੇਸੁਰਾ ਹੋ ਕੇ ਅਕਾਲ ਪੁਰਖ ਦੀਆਂ ਉੱਚੀਆਂ ਸੁੱਚੀਆਂ ਇਲਾਹੀ ਦਾਤਾਂ ਪ੍ਰੀਤ ਪ੍ਰੇਮ ਰਸ ਚਾਉ ਤੋਂ ਵਾਂਝਾ ਰਹਿ ਜਾਂਦਾ ਹੈ। ਇਸ ਤਰ੍ਹਾਂ ਸਾਰੀ ਦੁਨੀਆ ਹੋਮੇ ਵਿਹੜੇ ਭਰਮ ਭੁਲੇਖੇ ਵਿੱਚ ਰੁੜੀ ਜਾਂਦੀ ਹੈ। ਆਪਣੇ ਕੇਂਦਰ ਆਪਣੇ ਅਸਲੀ ਆਪੇ ਆਤਮਾ ਤੋਂ ਬੇਖਬਰ ਹੋ ਕੇ ਮਾਇਆ ਦੀ ਸੁਰ ਵਿੱਚ ਜੀਵਨ ਬਤੀਤ ਕਰਦੀ ਹੈ ਅਤੇ ਆਪਣੇ ਅਸਲੀ ਆਪੇ ਨੂੰ ਭੁੱਲ ਕੇ ਉਸਦੇ ਸੁਖਦਾਈ ਹੁਕਮ ਤੋਂ ਬੇਸੁਰੀ ਹੋਈ ਹੋਈ ਹੈ। ਪਰ ਦੁਖਦਾਈ ਗੱਲ ਤਾਂ ਇਹ ਹੈ ਕਿ ਗੁਰਬਾਣੀ ਨੂੰ ਮੰਨਣ ਵਾਲਿਆਂ ਅਤੇ ਪ੍ਰਚਾਰ ਕਰਨ ਵਾਲਿਆਂ ਦਾ ਵੀ ਇਹੀ ਹਾਲ ਹੈ। ਸਾਰੀ ਦੁਨੀਆ ਤਾਂ ਮਾਇਆ ਦੇ ਸੁਰ ਵਿੱਚ ਰੁੜੀ ਜਾਂਦੀ ਹੈ ਪਰ ਗੁਰਬਾਣੀ ਨੂੰ ਮੰਨਣ ਵਾਲਿਆਂ ਅਤੇ ਉਸਦੇ ਪ੍ਰਚਾਰ ਕਰਨ ਵਾਲਿਆਂ ਦਾ ਵੀ ਇਹੀ ਹਾਲ ਹੈ। ਉਹਨਾਂ ਦੀ ਕਹਿਣੀ ਅਤੇ ਰਹਿਣੀ ਵਿੱਚ ਬਹੁਤ ਫਰਕ ਹੈ। ਸਾਰੀ ਗੁਰਬਾਣੀ ਤਾਂ ਸਾਨੂੰ ਮਾਇਆ ਦੀ ਗੁਲਾਮੀ ਤੋਂ ਕੱਢ ਕੇ ਆਤਮਾ ਦੀ ਖੁੱਲ੍ਹੀ ਆਜ਼ਾਦੀ ਵਿੱਚ ਇਲਾਹੀ ਹੁਕਮ ਦੀ ਰਵਾਨਗੀ ਨਾਲ ਸੁਰ ਹੋਣ ਲਈ ਉਪਦੇਸ਼ ਦਿੰਦੀ ਹੈ। ਇਸ ਬਾਰੇ ਗੁਰਬਾਣੀ ਵਿੱਚ ਸਪਸ਼ਟ ਤੌਰ 'ਤੇ ਤਾੜਨਾ ਕੀਤੀ ਗਈ ਹੈ। ਅਵਰ ਉਪਦੇਸ਼ ਹੈ ਆਪ ਨਾ ਕਰੈ ਆਵਤ ਜਾਵਤ ਜਨਮੈ ਮਰੈ। ਉਪਦੇਸ਼ ਕਰੈ ਆਪ ਨਾ ਕਮਾਵੈ ਤਤ ਸ਼ਬਦ ਨਾ ਪਛਾਣੈ। ਕਬੀਰ ਅਵਰੈ ਕੋ ਉਪਦੇਸ਼ ਤੇ ਮੁਖਮੈ ਪਰ ਹੈ ਰੇਤ ਰਾਸ ਬਿਰਾਨੀ ਰਾਖ ਤੇ ਖਾਇਆ ਘਰ ਕਾ ਖੇਤ। ਸਾਡੀ ਇਸ ਸਮੇਂ ਧਾਰਮਿਕ ਗਿਰਾਵਟ ਜਾਂ ਗਿਲਾਨੀ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਸਾਡੀ ਕਹਿਣੀ ਅਤੇ ਰਹਿਣੀ ਵਿੱਚ ਬਹੁਤ ਵੱਡਾ ਪਾੜਾ ਹੈ ਜਿਸ ਕਾਰਨ ਜਨਤਾ ਵਿੱਚ ਧਰਮ ਤੋਂ ਬੇਪਰਵਾਹੀ ਜਾਂ ਨਾਸਤਿਕਤਾ ਦਾ ਅਣਜਾਣੇ ਹੀ ਪ੍ਰਚਾਰ ਹੋ ਰਿਹਾ ਹੈ ਜਿਸ ਦੇ ਜ਼ਿੰਮੇਵਾਰ ਅਸੀਂ ਆਸਤਕ ਨਾਸਤਕ ਹਾਂ ਜਿਹੜੇ ਬਾਹਰੋਂ ਤਾਂ ਆਸਤਕ ਨਜ਼ਰ ਆਉਂਦੇ ਹਾਂ ਪਰ ਅੰਦਰੋਂ ਨਾਸਤਕ ਹੀ ਆਉਂਦੇ ਹਾਂ। ਸਾਡੀ ਇਸ ਆਸਤਕ ਨਾਸਤਕ ਵਾਲੀ ਹਾਲਤ ਨੂੰ ਦੇਖ ਕੇ ਆਮ ਜਨਤਾ ਧਰਮ ਤੋਂ ਬੇਪਰਵਾਹ ਅਤੇ ਅਵੇਸਲੀ ਹੋਣ ਲੱਗ ਪਈ ਹੈ ਅਤੇ ਕਈ ਸ਼ਰਧਾਵਾਨ ਆਸਤਕ ਵੀ ਨਾਸਤਿਕਤਾ ਵੱਲ ਰੁੜੇ ਜਾ ਰਹੇ ਹਨ। ਧਰਮ ਨੂੰ ਅਸੀਂ ਸਿਰਫ ਸਰੀਰਕ ਕਰਮ ਕਾਂਡਾਂ ਅਤੇ ਦਿਮਾਗੀ ਗਿਆਨ ਦਾ ਸ਼ੁਗਲ ਹੀ ਬਣਾ ਛੱਡਿਆ ਹੈ ਅਤੇ ਧਰਮ ਦੇ ਕੇਂਦਰ ਆਤਮਾ ਤੋਂ ਅਗਿਆਨ ਬੇਖਬਰ ਅਤੇ ਅਣਜਾਣ ਹੁੰਦੇ ਜਾਂਦੇ ਹਾਂ ਭਾਵੇਂ ਸਾਰੀ ਗੁਰਬਾਣੀ ਸਾਨੂੰ ਸਾਡੇ ਅਸਲੇ ਪਰਮਾਤਮਾ ਵੱਲ ਪ੍ਰੇਰਦੀ ਹੈ ਪਰ ਇਹ ਸਾਡੇ ਪਾਠ ਕੀਰਤਨ ਕਥਾ ਜਾਂ ਲੈਕਚਰ ਦਾ ਅਸਰ ਸਾਡੇ ਮਨ ਬੁੱਧੀ ਅਤੇ ਵਲਵਲਿਆਂ ਤੋਂ ਹੇਠਾਂ ਹੀ ਨਹੀਂ ਉਤਰਦਾ। ਪਰ ਹੁਣ ਵਲਵਲਿਆਂ ਤੋਂ ਹੇਠਾਂ ਆਤਮਾ ਤੱਕ ਕਿਵੇਂ ਉਤਰੇ? ਸੋ ਗੁਰ ਉਪਦੇਸ਼ਾਂ ਦੀ ਰੰਗਤ ਸਾਡੇ ਮਨ ਤਨ ਬੁੱਧੀ ਤੋਂ ਹੇਠਾਂ ਆਤਮਾ ਤਾਈਂ ਉਤਾਰਨ ਲਈ ਸਤਿਗੁਰਾਂ ਨੇ ਬਹੁਤ ਸੌਖੀ ਅਤੇ ਸਰਲ ਵਿਧੀ ਦੱਸੀ ਹੈ, ਉਹ ਹੈ ਸਿਮਰਨ। ਸੋ ਜੇ ਆਪਾਂ ਸਿਮਰਨ ਕਰਾਂਗੇ ਤਾਂ ਇਹ ਜਿਹੜਾ ਅਸੀਂ ਪਾਠ ਕੀਰਤਨ ਕਥਾ ਸੁਣਦੇ ਹਾਂ ਇਹ ਸਾਡੇ ਮਨ ਬੁੱਧੀ ਵਲਵਲਿਆਂ ਤੋਂ ਹੇਠਾਂ ਆਤਮਾ ਤਾਈਂ ਪਹੁੰਚ ਜਾਏ। ਸੋ ਸਿਮਰਨ ਹੀ ਇੱਕ ਐਸੋ ਇੱਕੋ ਇੱਕ ਗੁਰਬਾਣੀ ਦਾ ਹੁਕਮ ਹੈ ਜਿਸ ਨੂੰ ਅਸੀਂ ਸਾਰਿਆਂ ਨੇ ਕਮਾਉਣਾ ਸੀ ਪਰ ਇਸ ਤਾਕੀਦੀ ਹੁਕਮ ਨੂੰ ਖਾਸ ਕਰਕੇ ਸਿੱਖ ਜਗਤ ਨੇ ਜਾਣ ਬੁੱਝ ਕੇ ਅਵੇਸਲੇ ਅਤੇ ਮਚਲੇ ਹੋ ਕੇ ਚੰਗੀ ਤਰ੍ਹਾਂ ਵਿਸਾਰਿਆ ਹੋਇਆ ਹੈ। ਜਦ ਸਤਿਗੁਰੂ ਦਾ ਤਾਕੀਦੀ ਹੁਕਮ ਸਾਡੇ ਪ੍ਰਚਾਰਕ ਖੁਦ ਨਹੀਂ ਕਮਾਉਂਦੇ ਤਾਂ ਆਮ ਜਨਤਾ ਦਾ ਕੀ ਕਸੂਰ ਹੈ? ਸੋ ਪਹਿਲਾਂ ਸਾਨੂੰ ਹੇਠ ਲਿਖੀਆਂ ਗੱਲਾਂ ਚੰਗੀ ਤਰ੍ਹਾਂ ਦ੍ਰਿੜ ਕਰਨੀਆਂ ਪੈਣਗੀਆਂ, ਧਿਆਨ ਨਾਲ ਸਰਵਣ ਕਰਨਾ। ਪਹਿਲਾਂ ਤਾਂ ਇਹ ਕਿ ਅਸੀਂ ਸਰੀਰ ਮਨ ਅਤੇ ਬੁੱਧੀ ਨਹੀਂ। ਦੂਸਰਾ, ਇਹਨਾਂ ਤੋਂ ਪਰੇ ਸਾਡਾ ਅਸਲੀ ਆਪਾ ਸਾਡੀ ਆਤਮਾ ਹੈ। ਤੀਸਰਾ, ਇਹ ਕਿ ਅਸੀਂ ਆਪਣੇ ਸਰੀਰ ਹੋਮੇ ਵਿਹੜੇ ਮਨ ਅਤੇ ਬੁੱਧੀ ਨੂੰ ਮਾਇਕੀ ਗੁਲਾਮੀ ਵਿੱਚੋਂ ਕੱਢ ਕੇ ਆਤਮਾ ਦੇ ਪ੍ਰਾਇਣ ਕਰਨਾ ਹੈ, ਇਸ ਤਰ੍ਹਾਂ ਉਸਦੇ ਹੁਕਮ ਵਿੱਚ ਸੁਰ ਰਹਿਣਾ ਹੈ। ਪਰ ਇਹ ਖੇਲ ਕਠਿਨ ਹੈ ਅਤੇ ਸਤਿਗੁਰੂ ਦੀ ਕਿਰਪਾ ਦੁਆਰਾ ਮਿਲ ਸਾਧ ਸੰਗਤ ਭਜ ਕੇਵਲ ਨਾਮ ਦੀ ਵਿਧੀ ਨਾਲ ਸੌਖੀ ਹੋ ਜਾਂਦੀ ਹੈ। ਅਸੀਂ ਆਪਣੇ ਸਰੀਰ ਹੋਮੇ ਵਿਹੜੇ ਮਨ ਅਤੇ ਬੁੱਧੀ ਨੂੰ ਮਾਇਆ ਦੀ ਗੁਲਾਮੀ ਵਿੱਚੋਂ ਕੱਢ ਕੇ आत्म परायण करना है अते अपनी आत्मा दे सुर विच रहना है। ते इस तरह करना सात संगत विच सिमरन करन नाल ये अपने आप सहज सुभाविक हो जाता है। सो उपरली विचार सारी विचार दा निचोड़ ये है कि साढ़े बारमुखी कर्मकांड पाठ पूजा ते धार्मिक प्रचार दे उद्यम ते साधन सारे ही होमे दी दुनिया अथवा त्रै गुणा तक सीमित हैं अते असी इस ओपरे ते अधूरे क्रियाक्रम विच ही संतुष्ट हाँ। सिर्फ संतुष्टि नहीं बल्कि हंकारे फिरदे हाँ अते पले पलेरे बन के होरना नू नीवी नजर नाल देखदे हाँ। इस तरह असी अपने होमे नू ही पठे पा रहे हाँ। होम विच सचियार कुड़ियार होम विच पाप पुन विचार चंगी तरह समझण अते दृढ़ करन वाली जरूरी गल ए है कि साढ़े पाठ पूजा अते इना दे प्रचार दे साधन गुरबाणी दा अनुभवी प्रकाश नाम शब्द नू बुझण सीझण अते पहचानण लई यतन हन नतीजा नहीं साधन हन पूरनता नहीं पौड़ियां हन शिखर नहीं यात्रा है मंजिल नहीं कलासा हन डिग्री नहीं ज्ञान है प्रकाश नहीं एक क्रिया है नतीजा नहीं फल है रस नहीं ते फुल है महक नहीं। त्रै गुणा विच रहिंदिया होया असी धर्म भी कमावना है ते इसका प्रचार भी करना है पर इसे नू पूरनता मंजिल अते शिखर समझ के इत्थे ही संतुष्ट होके आफरे नहीं फिरना सानू यतन करन दा हुक्म है ते इस जतन दा नतीजा फल अते पूरनता दी बख्शिश सतगुरु दी मेहर गुर प्रसाद अनुसार हुंदी है। सो जिहो जे दो दिले बेरुखे शरदाहीन अधूरे फोके रुखे सुके मुर्दा साधन असी वरत रहे हाँ ओ जे सानू फल ते नतीजे मिल रहे हैं अते ओ जे साड़ी शरीरक मानसिक अते धार्मिक अवस्था होंदी जा रही है जिस दी झलक जा रंगत साड़े जीवन दे हर पहलू ते समुची कौम अते सदाचार ते धार्मिक अवस्था विचों परतख उगड़ के सामने आ रही है। पुराने जमाने दे इतिहास विचों पता लगदा है कि सदियां पहला कई धर्म ते सदाचार भिन्न भिन्न देशां इजिप्त ग्रीस ईरान चीन तिब्बत अते भारत विच प्रगट होए अते जद ताई उन्हां विच आत्मक रोशनी दी झलक अथवा नाम जां इलाही जीवन रों वगदी रही उह चढ़दियां कलां विच प्रफुल्लत होंदे रहे पर समा पा के उन्हां विचों इलाही प्रकाश अते जीवन रों मद्धम पै गई अते उह बारमुखी धर्म भी अज्ञानता दे अनेरे विच अलोप होंदे गए। जे इसे तरह सिख कौम भी गुरबाणी अते नाम सिमरन दी रोशनी तो अवेसली अते मचली होके वांझी होंदी गई अते माया दे पौजल बिखम असगा वल रुड़ी गई तां साडा भी उही अशर होण दा खतरा है। हाँ जी पुराने जमाने विच कई धर्म प्रचलित होए सन पर जद तक उन्हां विच नाम दी जीवन रों कायम रही उन्हां धर्मां नूं मनण वाले नाम नाल जुड़े रहे तद तक वह धर्म प्रफुल्लत अते चढ़दियां कलां विच रहे पर ज्यों ही उन्हां विचों नाम दी रों निकल गई बाहरले कर्मकांड रह गए हौली हौली वह सारे धर्म भी इस संसार तों अलोप हो गए। सो इसे तरह जे सिख जगत भी गुरबाणी अते नाम तों वांझी होंदी गई ते इसे तरह माया विच रुड़दी गई तां साडा भी उही अशर होण दा खतरा है जो पुराने धर्मां दा होया सी। सो इस खतरे तों बचण लई सानू गुरबाणी दे इस उपदेश नू कमावण दा जतन करना चाहिदा है। वो केड़ा उपदेश है जे असी अपने धर्म नू चढ़दियां कलां विच ले जावणा है वो उपदेश है गुर सतगुर का जो सिख अखाए सो पलके उठर नाम ते आवे उदम करे पलके परबाती इशनान करे अमृत सरनावे उपदेश गुरु हर हर जप जापै सब किल विख पाप दोख लै जावे फिर चढ़े दिवस गुरबाणी गावे बहंदियां उठदियां हर नाम ते आवे। हां जी इस उपदेश नू ध्यान नाल सुन के अपने जीवन में ढाल किस नू कमावना है फिर चढ़े दिवस गुरबाणी गावे बहंदियां उठदियां हर नाम ते आवे जो सास गिरास ते आए मेरा हर हर सो गुर सिख गुरु मन पावे जिसनू दयाल होवे मेरा स्वामी तिस गुर सिख गुर उपदेश सुनावे जन नानक धूड़ मंगे तिस गुर सिख की जो आप जपै ਅਵਰੈ ਨਾਮ ਜਪਾਵੇ। ਹਾਂਜੀ, ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ, ਜੋ ਆਪ ਜਪੈ, ਪਹਿਲਾਂ ਆਪ ਜਪੈ ਫਿਰ ਅਵਰੈ ਨਾਮ ਜਪਾਵੇ। ਗੁਰਬਾਣੀ ਵਿਚਾਰ ਲੇਖ ਨੰਬਰ 12 ਧਰਮ ਪ੍ਰਚਾਰ ਭਾਗ ਪਹਿਲਾ। ਇਸ ਇੱਕ ਲੇਖ ਦੇ ਵਿੱਚ ਦੋ ਭਾਗ ਹਨ। ਸਿਰਫ ਪਹਿਲਾ ਭਾਗ ਆਪ ਜੀ ਨੂੰ ਸਰਵਣ ਕਰਾਇਆ ਸੀ। ਧਰਮ ਪ੍ਰਚਾਰ ਦੇ ਵਿਸ਼ੇ 'ਤੇ ਗੁਰਮੁਖ ਪਿਆਰਿਆਂ ਨੇ 9 ਲੇਖਾਂ ਦੀ ਇੱਕ ਲੜੀ ਲਿਖੀ ਹੈ। ਇਹ ਵੀ ਸਾਡੇ ਲਈ ਇੱਕ ਬਹੁਤ ਜ਼ਰੂਰੀ ਵਿਸ਼ਾ ਹੈ। ਇਸ ਤੋਂ ਇਲਾਵਾ 132 ਦੇ ਕਰੀਬ ਗੁਰਬਾਣੀ ਵਿਚਾਰ ਦੇ ਲੇਖ ਬਾਰ ਸਟਾਲ ਤੋਂ ਆਪ ਜੀ ਨੂੰ ਪ੍ਰਾਪਤ ਹੋ ਸਕਦੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।